जिनके भाग बड़े हैं भाई तिन साधु संग मुख जुरे वड़े भागा वाले हो भाई गुरु की गोद विच बैठे हो ये घड़ी ये समा ये टाइम साडा देखे च लग रहा है धन सवेला घड़ी धन धन मूर्त पलसार धन सो दिन से संजोगड़ा जित डिठा गुर दरसार श्री गुरु ग्रंथ साहब सच्चे पातशाह जी के दर्शन मेले हो रहे ने दर्शन परसे गुरु के जन्म मरण दुख जाए गुरु ग्रंथ साहब महाराज के दर्शन करन नाल जीव का जन्म मरण कटिया जाता है जन्म मरण के चक्कर तो मुक्त होकर आत्मा परमात्मा च अभेद हो सकती है श्री गुरु ग्रंथ साहब जी की गोद में बैठ के जिहड़ा गुरसिख गुरबाणी पढ़े गुरबाणी सुने गुरबाणी का कीर्तन सुने गुरबाणी की कथा सुने उसनों ब्रह्म ज्ञान तक की परम पदवी प्राप्त हो सकती है लोड़ तो सिर्फ श्रद्धा की है भावना की है भावना के नाल गुरु के चरणा च आ जाओ अपना मन गुरु के चरणा च रख दो मन बेचै सतगुर के पास तिस सेवक के कारज रास साहब सच्चे पातशाह जी ने साढ़े ते बड़ी कृपा करके सानू गुरबाणी का खजाना बख्शिया महाराज सच्चे पातशाह जी गुरु अर्जन देव जी ने थां थां गुरबाणी एकत्र करके महापुरशां दी भगतां दी गुरुआं दी संतां दी ब्रह्म ग्यानियां दी महापुरशां दी बाणी जिहड़े परमेशर नाल एकमेक हो चुके सन आप तो जाए चढ़े सिंघासन मिले हैं सारंग पानी राम कबीरा एक पए हैं कोई न सके पछानी। ऐसे महापुरशां दी गुरबाणी गुरु ग्रंथ साहिब दर्ज करके सानू एक खजाना दिता ते अज साध संगत जी असी सतगुरु दे इस खजाने तो लाभ लै रहे हैं दर्शन कर रहे हैं बाणी पढ़ रहे हैं सुन रहे हैं अनेकां तरह दे नाल साडा भला हो रहा है। सतगुरां दी गोद विच बैठ के अपना जीवन सफला करिए जो गुरु साहब जी पंचम पातशाह महाराज की कथा चल रही है इतिहास की जिस वेले श्री गुरु हरगोबिंद साहब जी लगभग 6-7 साल के हो गए तो सतगुरां ने विचार की बाबा महादेव जी वड्डे भराता नाल कि हरगोबिंद जी नूं विद्या पढ़न पाईए किस विद्वान कोल किहड़े टीचर कोल पढ़ने पाईए। बाबा महादेव जी कहन लगे सतगुरु जी आप जानी जान हो आप जी नूं कोई दस नहीं सकदा पर जे आप जी ने मेरी राय पूछी है तो मैं बेनती करां कि जे जिस महापुरश के बचन नाल इस महाबली का इस बालक का जन्म होया उन्हां बाबा बुढ़ा जी नूं बेनती करिए कि वह साहबजादे नूं विद्या पढ़ाण। सुन के पंचम पातशाह बड़े खुश होए पंजां गुरसिखां नूं भेजिया कि जाओ बाबा जी नूं बड़े सत्कार दे नाल श्री अमृतसर लै के आओ। गुरसिख गए बीड बाबा बुढ़ा साहिब तों महाराज साहिब जी का हुक्म बाबा बुढ़ा साहिब नूं सुनाया ते बाबा जी बड़े भावना शरदा नाल चल के आए। गुरु साहब ने उठ के सत्कार किया कड़ा प्रसाद की देग तैयार करवा के बेनती की बाबा जी साहबजादे नूं विद्या पढ़ाओ ते बाबा जी कहिंदे सच्चे पातशाह मैं जिमीदारां दा बच्चा हाँ खेती करनी जानदा हाँ हल वाहना जानदा गोडी करनी जानदा मैनू सच्चे पातशाह विद्या कित्थे आउंदी मैं ते आप नहीं पढ़िया मैं इहनू की पढ़ावां। ते महाराज कहिंदे बाबा जी संसार की ऐसी कोई विद्या है जो आप जी नूं ना आउंदी होवे। ब्रह्म ज्ञानी कै मन प्रगास जैसे तारे उपर आकाश। ब्रह्म ज्ञानी दे मन विच प्रकाश इवें हुंदा है जिवें धरती दे आकाश खुला होया किन्ना कै कोई मिल नहीं सकदा आकाश की उचाई किसे तों भी मिली नहीं जा सकती ऐसा कोई इंची टेप ऐसा कोई मीटर नहीं बनिया जिहदे नाल तुसी असमान की उचाई मिल लो। जिवें आकाश खुला है धरती दे उत्ते किन्ना गहरा दा अंत नहीं ब्रह्म ज्ञानी महापुरश दे अंदर प्रकाश इन्ना खुला है। आप जी जानी जाणो सब विद्या आप जी तो ही पैदा हुंदी है क्योंकि जिस जिथों विद्या पैदा हुंदी है वो कौन है। महाराज दसवें पातशाह ने लिखा सर्व विद्या के निदान हो हे अकाल पुरख जी तुसी सारी विद्या के खजाने हो सारी विद्या परमेश्वर तो ही पैदा होंदी है ते ब्रह्म ज्ञानी आप परमेश्वर हुंदा इस करके बाबा जी तुसी उस विद्या नूं प्रगट करो साहबजादे वास्ते। सतगुरु अर्जन देव जी का हुक्म पा के बाबा बुढ़ा साहब जी अरदास कीती है ते फटी लै के उहदे उत्ते एक ओंकार सतगुर प्रसाद लिखिया है ते फिर बाबा जी ऊड़ा ऐड़ा 35 अक्षर साहबजादे नूं पढ़ा रहे ने श्री गुरु हरगोबिंद साहब जी महाराज नूं। आओ एक कथा प्रेम नाल सरवण करिए ते इस तों प्रेरणा लईए कि असीं अपने बच्चियां नूं पहला गुरमुखी पढ़ाने आ। साढ़े बच्चे 20-20 साल दे 25-25 साल दे हो जांदे आ जदों डिग्रियां करके हट जांदे आ माँ प्यो दा कहना मनों हट जांदे आ उदों फिर मापे कहिंदे आ बाबा जी साढ़े बच्चे नूं भी नितनेम सिखा दिओ। ਸਾਡੇ ਬੱਚੇ ਨੂੰ ਵੀ ਗੁਰਮੁਖੀ ਸਿਖਾ ਦਿਓ। ਕਿਉਂ? ਹੁਣ ਪਤਾ ਲੱਗਦਾ ਵੀ ਗੁਰਮੁਖੀ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਜੀਵਨ ਗਰਕ ਹੋਣ ਲੱਗਾ ਹੈ। ਅਤੇ ਜੇ ਪਹਿਲਾਂ ਹੀ ਗੁੜਤੀ ਅਸੀਂ ਗੁਰਮੁਖੀ ਦੀ ਦਈਏ, ਗੁਰੂ ਘਰ ਨਾਲ ਜੋੜੀਏ, ਤਾਂ ਆਪੇ ਚੜ੍ਹਦੀ ਕਲਾ ਹੋ ਜਾਵੇ। ਸੋ ਖਾਲਸਾ ਜੀ, ਪਹਿਲਾ ਨਿਯਮ ਹੈ ਗੁਰੂ ਘਰ ਦਾ, ਹਰ ਗੁਰਸਿੱਖ ਮਾਤਾ ਪਿਤਾ ਦਾ ਫਰਜ਼ ਹੈ, ਜਦੋਂ ਬੱਚਾ ਬੋਲਣ ਲੱਗੇ ਤਾਂ ਉਹਦੇ ਮੂੰਹ ਤੋਂ ਊੜਾ ਨਿਕਲੇ, ਉਹਦੇ ਮੂੰਹ ਤੋਂ ਵਾਹਿਗੁਰੂ ਨਿਕਲੇ। ਉਸ ਤੋਂ ਬਾਅਦ ਹੋਰ ਜਿੰਨੀ ਵਿੱਦਿਆ ਪੜ੍ਹੇ ਰੁਕਾਵਟ ਨਹੀਂ। ਗੁਰੂ ਦਾ ਸਿੱਖ ਕੋਈ ਵੀ ਬੋਲੀ ਸਿੱਖ ਸਕਦਾ, ਕੋਈ ਵੀ ਭਾਸ਼ਾ ਸਿੱਖ ਸਕਦਾ, ਕੋਈ ਵੀ ਵਿੱਦਿਆ ਪੜ੍ਹ ਸਕਦਾ, ਉਹਨੂੰ ਰੁਕਾਵਟ ਨਹੀਂ ਵਿੱਦਿਆ ਦੀ। ਪਰ ਪਹਿਲੀ ਵਿੱਦਿਆ ਬੱਚੇ ਨੂੰ ਗੁਰਮੁਖੀ ਦੀ, ਗੁਰਬਾਣੀ ਦੀ ਹੋਣੀ ਚਾਹੀਦੀ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਪੜ੍ਹਾ ਰਹੇ ਨੇ, ਆਓ ਇਹ ਕਥਾ ਸਰਵਣ ਕਰੀਏ। ਪਿਆਰ ਸਾਹਿਬ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਤੋਂ ਪਹਿਲਾਂ ਇੱਕ ਓਅੰਕਾਰ ਬਾਬਾ ਬੁੱਢਾ ਜੀ ਨੇ ਆਪਣੇ ਮੁੱਖ ਤੋਂ ਉਚਾਰਨ ਕਰਕੇ ਪੱਟੀ ਦੇ ਉੱਪਰਲੇ ਪਾਸੇ ਲਿਖਿਆ ਹੈ। ਹਾਂਜੀ, ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਉਸ ਬ੍ਰਹਮ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ,
ਸਭ ਅੱਖਰ ਆਦਿ ਉਚਕਾਰਾ,
ਫਿਰ ਊੜੇ ਤੋਂ ਲੈ ਕੇ 35 ਅੱਖਰ ਬਾਬਾ ਬੁੱਢਾ ਸਾਹਿਬ ਜੀ ਨੇ ਪੂਰਨੇ ਪਾਏ ਨੇ, ਫੱਟੀ ਦੇ ਉੱਤੇ ਲਿਖੇ ਹਨ। ਅੜਾੜੇ ਤੱਕ, ਊੜੇ ਤੋਂ ਅੜਾੜੇ ਤੱਕ ਇਹ 35 ਅੱਖਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਲ ਦੀ ਨਾਲ ਹੀ ਪੜ੍ਹ ਲਏ ਹਨ। ਪਹਿਲੇ ਦਿਨ ਸਾਧ ਸਿੰਘ ਜੀ 35 ਅੱਖਰ ਪੜ੍ਹਨੇ ਵੀ, ਲਿਖਣੇ ਵੀ, ਬੋਲਣੇ ਵੀ ਸਿੱਖ ਗਏ। ਕਿਉਂਕਿ ਸਤਿਗੁਰੂ ਪਾਤਸ਼ਾਹ ਮੁੱਢ ਤੋਂ ਹੀ ਅਵਤਾਰੀ ਪੁਰਸ਼ ਸਨ, ਕੇਵਲ ਲੀਲਾ ਮਾਤਰ ਸਤਿਗੁਰੂ ਪੜ੍ਹ ਰਹੇ ਸਨ। ਉਹਨਾਂ ਨੂੰ ਪੜ੍ਹਨੇ ਦੀ ਲੋੜ ਨਹੀਂ, ਪੜ੍ਹਾਉਣੇ ਦੀ ਲੋੜ ਨਹੀਂ, ਕੇਵਲ ਸਾਨੂੰ ਮਰਿਆਦਾ ਸਿਖਾਉਣ ਵਾਸਤੇ ਵੀ ਇਸ ਤਰ੍ਹਾਂ ਵਿੱਦਿਆ ਪੜ੍ਹੀ ਦੀ ਹੈ। ਸੱਚੇ ਪਾਤਸ਼ਾਹ ਵਿੱਦਿਆ ਪੜ੍ਹ ਰਹੇ, ਪਹਿਲੇ ਦਿਨ ਹੀ 35 ਅੱਖਰ ਜਵਾਨੀ ਯਾਦ ਕਰ ਲਏ, ਸ਼ੁੱਧ ਉਚਾਰਨ ਕਰਨੇ ਸਿੱਖ ਲਏ। ਹਾਂਜੀ, ਦੂਜੇ ਦਿਨ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਲਾਸ ਲਾਈ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੜ੍ਹਨ ਵਾਸਤੇ ਫਿਰ ਬੈਠੇ ਹਨ। ਹਾਂਜੀ, ਦੂਜੇ ਦਿਨ ਮੁਹਾਰ ਨਹੀਂ ਪੜ੍ਹੀ ਹੈ, ਨਹੀਂ ਤਾਂ ਸਾਧ ਸੰਗਤ ਜੀ ਬੱਚੇ ਨੂੰ ਕਈ ਵਾਰੀ ਤਾਂ 6-6 ਮਹੀਨੇ ਉੜਾੜਾ ਹੀ ਨਹੀਂ ਆਉਂਦਾ, ਕਈਆਂ ਨੂੰ ਸਾਲ ਹੀ ਨਹੀਂ ਆਉਂਦਾ। ਜੈਸੀ ਕਿਸੇ ਦੀ ਬੁੱਧੀ ਹੁੰਦੀ ਹੈ, ਕਈਆਂ ਦੀ ਤੇਲੀਆ ਬੁੱਧੀ ਛੇਤੀ ਸਮਝ ਜਾਂਦੀ, ਅਤੇ ਕਈਆਂ ਨੂੰ ਬਹੁਤ ਟਾਈਮ ਲੱਗ ਜਾਂਦਾ। ਪਰ ਇੱਕ ਦਿਨ 'ਚ 35 ਅੱਖਰ ਆ ਜਾਣੇ, ਇਹ ਅਕਾਲ ਪੁਰਖ ਦੀ ਖੇਡ ਹੀ ਹੈ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਦਿਨ ਹੀ 35 ਅੱਖਰ ਸਿੱਖ ਗਏ। ਅਗਲੇ ਦਿਨ ਮੁਹਾਰ ਨਹੀਂ ਜਿਹੜੀ ਹੈ, ਜਿਹੜੀ ਸਿਹਾਰੀਆਂ ਬਿਹਾਰੀਆਂ ਔਂਕੜ ਦੁਲੈਂਕੜ ਮਾਤਰਾਵਾਂ ਹਨ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਲਈਆਂ। ਕਿਵੇਂ ਸਿਹਾਰੀ ਲੱਗਦੀ ਹੈ, ਕਿਵੇਂ ਬਿਹਾਰੀ ਲੱਗਦੀ ਹੈ, ਕਿਵੇਂ ਔਂਕੜ ਦੀ ਆਵਾਜ਼ ਆਉਂਦੀ ਹੈ, ਦੁਲੈਂਕੜ ਦੀ ਆਵਾਜ਼ ਕਿਹੜੀ ਹੁੰਦੀ ਹੈ, ਇਹ ਸਾਰੀਆਂ ਧੁਨਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾ ਰਹੇ ਨੇ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਦੀ ਨਾਲ ਹੀ ਉਹਨਾਂ ਨੂੰ ਸਿੱਖੀ ਜਾਂਦੇ ਹਨ। ਹਾਂਜੀ, ਤੀਜੇ ਦਿਨ ਤੇ ਨਾਵੇਂ ਪਾਉਣ ਲੱਗ ਪਏ ਹਨ, ਤੀਜੇ ਦਿਨ ਲਿਖਣ ਵੀ ਲੱਗ ਪਏ ਹਨ ਜੋੜ ਕੇ ਅੱਖਰਾਂ ਨੂੰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਬਾਬਾ ਬੁੱਢਾ ਜੀ ਬੋਲਦੇ ਨੇ, ਫਟਾਫਟ ਗੁਰੂ ਹਰਗੋਬਿੰਦ ਸਾਹਿਬ ਜੀ ਲਿਖ ਦਿੰਦੇ ਨੇ। ਹਾਂਜੀ, ਜਿਵੇਂ ਬਾਬਾ ਬੁੱਢਾ ਜੀ ਕਹਿੰਦੇ ਵੀ ਲਿਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਲਿਖੋ, ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਲਿਖੋ, ਗੁਰੂ ਸਾਹਿਬਾਂ ਦੇ ਨਾਮ, ਮਹਾਂਪੁਰਸ਼ਾਂ ਦੇ ਨਾਮ, ਪਰਮੇਸ਼ਰ ਦੇ ਨਾਮ, ਉਹ ਲਿਖਵਾਏ ਜਾ ਰਹੇ ਨੇ, ਅਤੇ ਬਾਬਾ ਬੁੱਢਾ ਸਾਹਿਬ ਜੀ ਬੋਲਦੇ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਲਿਖਦੇ ਨੇ। ਹਾਂਜੀ, ਫੱਟੀਆਂ ਦੇ ਉੱਤੇ ਲਿਖਦੇ ਹੁੰਦੇ ਸੀ ਉਸ ਜ਼ਮਾਨੇ 'ਚ, ਲੱਕੜ ਦੀਆਂ ਫੱਟੀਆਂ ਗਾਚਣੀ ਨਾਲ ਪੋਚ ਕੇ ਲਿਖਣ ਦਾ ਰਿਵਾਜ਼ ਸੀ। ਤੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਫੱਟੀ ਲਿਖੀ ਜਾਂਦੇ ਨੇ, ਅਤੇ ਸਤਿਗੁਰੂ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਲਿਖਾਈ ਜਾਂਦੇ ਨੇ। ਹਾਂਜੀ, ਅਤੇ ਬੜੇ ਸੋਹਣੇ ਬਚਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੋਲਦੇ, ਜਵਾਨ ਬੜੀ ਮਿੱਠੀ ਸੁਰੀਲੀ ਹੈ। ਬਾਬਾ ਬੁੱਢਾ ਸਾਹਿਬ ਜੋ ਵੀ ਬਚਨ ਬੋਲਦੇ ਨੇ ਗੁਰੂ ਹਰਗੋਬਿੰਦ ਸਾਹਿਬ, ਉਹ ਬਚਨ ਇੰਨ ਬਿੰਨ ਬੋਲਦੇ ਨੇ, ਅੱਖਰਾਂ ਦੇ ਵਿੱਚ ਉਚਾਰਨ ਦੇ ਵਿੱਚ ਸ਼ੁੱਧੀ ਬੜੀ ਹੈ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਪੰਜਾਬ ਦੇ 12,000 ਪਿੰਡ ਨੇ, तीन वड्डियां यूनीवर्सिटियां का तो मैं पता है, बाकी होर भी छोटी छोटियां कॉलेजों में भी दास गया, यूनीवर्सिटियों भी गया। बच्चे साढ़े पंजाबी की एम ए की 35 अक्षर नहीं बोल सकते, नंगे अंगा ही बोलते, नंगे कुछ होर ही बोली जाते, अड़ाड़े राड़ा बोल देंगे, यानी 35 अक्षर नहीं बोलने आते, बाकी पता नहीं पंजाबी की एम ए किवें करी जाते। अक्षर का उच्चारण बाबा बुढ़ा साहब जी बड़ा शुद्ध कराते, गुरु हरगोबिंद साहब बड़ा शुद्ध करते। हाँ जी,
सब विद्या कारण जोई,
ये गुरु हरगोबिंद साहब हैं जिनी दुनिया की विद्या है उसनों पैदा करने वाले हैं। अकाल पुरख परमेश्वर का रूप सतगुरु सारी विद्या का उन्होंने पैदा हुई है, वह क्यों ना शुद्ध पढ़न गए, सारे संसार की विद्या प्रगट करने वाले जो होए। हाँ जी, अज गुरमुखी पढ़ रहे ने, कैसी लीला कर रहे ने, बाबा बुढ़ा जी पढ़ा रहे ने ते गुरु हरगोबिंद साहब जी पढ़ रहे ने, ये लीला सतगुरु पातशाह जी की है। हाँ जी, साध संगत जी जिहो जिहा महाराज ने जामा धारण किया ओहो जी लीला कर रहे ने। सतगुरों का असल स्वरूप की है, भाई साहब भाई गुरदास जी लिखते ने, रोम रोम कोट ब्रह्मांड को निवास जास मानस अवतार तार दर्श दिखाए हैं, जाके ओंकार के आकार है नाना प्रकार श्री मुख शब्द गुर सिखन सुनाए हैं। जिस अकाल पुरख दे एक रोम दे विच, एक रोम दे विच करोड़ा ब्रह्मांड वसते हैं, एक रोम दे विच किन्निया आकाश गंगा किन्निया गलैक्सी एक रोम च वसदियां ने, उहदे रोमां दा अंत नहीं, किड्डा वड्डा उह परमेश्वर, इन्ना वड्डा परमात्मा, इन्ना वड्डा वाहिगुरु सानू दर्शन देण लई साडे वर्गे 10 जामे धारण करके आया है, मनुखी जामा धारण कीता, मानस अवतार धारण दर्श दिखाए हैं। ये भाई गुरदास जी की बाणी है, भाई गुरदास जी की बाणी गुरबाणी की कुंजी है। कवित सवैये भाई साहब ने लिखे ने, उन्होंने कवित आता है कि जिस वाहिगुरु के एक रोम च करोड़ा ब्रह्मांड बसते हैं वह अज गुरु हरगोबिंद का रूप धार के बैठा है, तो सतगुरु सारी दुनिया को पढ़ाने वाले आप पढ़ रहे हैं। हाँ जी, ये महाराज ने मनुखी जामा जो धारण किया है, जिहड़ी मनुखी जामे की खेड हुंदी है उहदा सवांग पूरा निभा रहे ने, वो लीला पूरी करके दिखा रहे ने सच्चे पातशाह। उन्होंने पढ़न की लोड़ नहीं, वो तो पढ़े पढ़ाए ने, बिना पढ़ाए पढ़ रहे अवर पढ़ावन हार, वो बिना पढ़ाए पढ़े ने सारी दुनिया ने जो पढ़ाने वाले ने, पर एक मर्यादा है मनुखी जामे की, जो मनुखी जामे की मर्यादा है वो किसी टीचर को किसी उस्ताद को विद्या पढ़नी जरूरी होंगी है। सानू समझाने लई आप सच्चे पातशाह बाबा बुढ़ा साहब जी को विद्या पढ़ रहे ने। हाँ जी, जदों गुरमुखी अखर बड़े सोहने लिखने पढ़ने सीख गए, फिर पोथी साहब का प्रकाश करके पंज ग्रंथी पोथी ली, पंज ग्रंथी पोथी तो पढ़ना शुरू किया श्री जपजी साहब का पाठ। हाँ जी, सब देख के हैरान सन भी पहले दिन ही पोथी ते बैठे शुद्ध पाठ कर रहे, जपजी साहब का उच्चारण बड़ा ही स्पष्ट है। सात संगत जी माफ करना कि असी गुरु ग्रंथ साहब सच्चे पातशाह जी की बाणी पढ़ते हाँ, सब तो महंगी बाणी जी है ना उच्चारण के पक्ष तो अर्थों के पक्ष तो भाव अर्थ के पक्ष तो वह श्री जपजी साहब ही है। श्री जपजी साहब जी का शुद्ध उच्चारण फिर वो भावों समझना अर्थों समझना ये बड़ी दूर की गल है। असी सारे पाठ करते हैं देखिए श्री जपजी साहब जी का मुढ़ तो ही वो जिमें मुसलमान कहते हैं ना कहते बसमिल्ला ही गलत है शुरू च ही एक ओंकार कह देते, एक ओंकार कित नहीं लिखा होया, एक ओंकार एक ओंकार की होया क्यों की हुंदा, बस सिर्फ बिना संथिया दे बिना किसी उस्ताद दे अपने आप ही असी पाठ मुढ़ तो ही गलत कर देंगे। फिर जपजी साहब के बेच जिथे भी अगे चलो सुने सुनिए ही बोली जाते हैं, मन्ने नू मन्ने मन्ने नू मन्ने ते जिथे मन करके बोलना है उथे मन करके बोले बोली जाते हैं, यानी शुद्ध पाठ की संथ्या जी है वो असी नहीं लेंदे। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਹਿਲੇ ਦਿਨ ਹੀ ਪਾਠ ਸ਼ੁੱਧ ਕਰਨ ਲੱਗ ਪਏ ਹਨ। ਹਾਂਜੀ, ਮੂਰਖ ਲੋਕ ਉਹਨਾਂ ਦੀ ਮਹਿਮਾ ਨਹੀਂ ਜਾਣਦੇ, ਉਹ ਸਮਝਦੇ ਆ ਵੀ ਇਹ ਪੜ੍ਹ ਰਹੇ ਹਨ। ਹਾਂਜੀ, ਉਹਨਾਂ ਦੀ ਬੁੱਧੀ ਹੈਰਾਨ ਹੈ ਵੀ ਇਹ ਬੱਚਾ ਪਹਿਲੇ ਦਿਨ ਹੀ ਇੰਨਾ ਸ਼ੁੱਧ ਪਾਠ ਕਿਵੇਂ ਕਰ ਰਿਹਾ। ਉਹ ਬੱਚਾ ਸਮਝਦੇ ਹਨ, ਹੁਣ ਬੱਚਾ ਅਤੇ ਪਰਮੇਸ਼ੁਰ 'ਚ ਬੜਾ ਫਰਕ ਹੈ। ਸਤ ਸੰਗਤ ਜੀ, ਜਿਹੜੇ ਅੱਜ ਕੱਲ੍ਹ ਵੀ ਸਾਡੇ 'ਚ ਕਈ ਪ੍ਰਚਾਰਕ, ਉਹ ਸਤਿਗੁਰਾਂ ਨੂੰ ਆਮ ਇਨਸਾਨ ਹੀ ਸਮਝਣ ਲੱਗ ਪਏ ਹੈ। ਆਮ ਇਨਸਾਨ ਦਾ ਬੱਚਾ 7-8 ਸਾਲ ਦੀ ਉਮਰ 'ਚ ਕਿੰਨੀ ਕੁ ਸਮਰੱਥਾ ਰੱਖ ਸਕਦਾ ਹੈ? ਕੀ ਉਹ ਗੀਤਾ ਦੇ ਅਰਥ ਕਰਾ ਸਕਦਾ ਗੂੰਗੇ ਕੋਲੋਂ? ਪੁੱਛੋ ਇਹਨਾਂ ਨੂੰ ਵੀ ਗੂੰਗਾ ਗੀਤਾ ਦੇ ਅਰਥ ਕਰ ਸਕਦਾ ਹੈ? ਸਿਰ 'ਤੇ ਛੱਡੀ ਰੱਖ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕੇਵਲ ਉਦੋਂ 5.5-6 ਸਾਲ ਉਮਰ ਸੀ ਜਦੋਂ ਮਹਾਰਾਜ ਪੰਜੋਖਰਾ ਸਾਹਿਬ ਆਏ ਨੇ ਦਿੱਲੀ ਨੂੰ ਜਾਂਦਿਆਂ ਹੋਇਆਂ। ਇੰਨੀ ਕੁ ਅਵਸਥਾ ਦੇ ਵਿੱਚ 6-6 ਸਾਲ ਦੀ ਅਵਸਥਾ 'ਚ ਕੌਤਕ ਕੀਤਾ ਸੀ ਅਤੇ ਗੂੰਗੇ ਨੇ ਗੀਤਾ ਦੇ ਅਰਥ ਕਰਕੇ ਸੁਣਾਏ ਸੀ। ਪੰਜੋਖਰਾ ਸਾਹਿਬ ਅਸਥਾਨ ਮੌਜੂਦ ਹੈ, ਚਲੋ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ। ਅੱਜ ਵੀ ਉੱਥੇ ਅਰਦਾਸ ਕਰਕੇ ਸੈਂਕੜੇ ਗੂੰਗਿਆਂ ਨੂੰ ਜਵਾਨਾਂ ਮਿਲਦੀਆਂ ਨੇ। ਕਿਰਪਾ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਅੱਜ ਵੀ ਵਰਤ ਰਹੀ ਹੈ। ਤੋ ਗੁਰੂ ਦੀ ਕਲਾ ਨੂੰ ਉਮਰ ਦੇ ਨਾਲ ਨਹੀਂ ਮਾਪਣਾ ਚਾਹੀਦਾ, ਗੁਰੂ ਇਹਨਾਂ ਚੀਜ਼ਾਂ ਤੋਂ ਬੜਾ ਉੱਪਰ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਠ ਕਰ ਰਹੇ ਨੇ ਅਤੇ ਜਿਹੜੇ ਸੰਸਾਰੀ ਬਿਰਤੀਆਂ ਵਾਲੇ ਨੇ ਉਹ ਬੜੇ ਹੈਰਾਨ ਨੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸ਼ੁੱਧ ਪਾਠ ਉਹ ਵੀ 1-2 ਦਿਨਾਂ ਵਿੱਚ ਹੀ ਕਰਨ ਲੱਗ ਪਏ ਹਨ। ਹਾਂਜੀ, ਕੋਈ ਦੇਰ ਨਹੀਂ ਲੱਗੀ, ਪੋਥੀ ਬੜੀ ਸਾਫ ਸਪਸ਼ਟ ਪੜ੍ਹਨ ਲੱਗ ਪਏ ਹਨ। ਹਾਂਜੀ, ਜਿਵੇਂ ਪਹਿਲਾਂ ਕਿਸੇ ਉਸਤਾਦ ਕੋਲੋਂ ਲੰਮਾ ਸਮਾਂ ਕੋਈ ਸੰਥਿਆ ਲਈ ਹੋਵੇ ਏਦਾਂ ਪਾਠ ਕਰਦੇ ਹਨ। ਗੁਰੂ ਅਰਜਨ ਦੇਵ ਜੀ ਪਾਠ ਸੁਣਦੇ ਬੜੇ ਪ੍ਰਸੰਨ ਹੁੰਦੇ ਹਨ।
ਹਾਂਜੀ,
ਸਾਹਿਬਜ਼ਾਦਾ ਬੜਾ ਸ਼ੁੱਧ ਪਾਠੀ ਗੁਰਬਾਣੀ ਦਾ ਹੋਇਆ ਹੈ। ਹਾਂਜੀ, ਜੋ ਬਾਬਾ ਬੁੱਢਾ ਸਾਹਿਬ ਜੀ ਪੋਥੀ ਦਿੰਦੇ ਨੇ ਪੜ੍ਹਨ ਨੂੰ, ਉਹ ਹੱਥ ਵਿੱਚ ਲੈ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਪੜ੍ਹਦੇ ਨੇ। ਹਾਂਜੀ, ਜਿਹੜਾ ਵੀ ਪਾਠ ਬਾਬਾ ਜੀ ਦਿੰਦੇ ਨੇ ਉਹਨੂੰ ਉਸੇ ਵੇਲੇ ਸ੍ਰੀ ਹਰਗੋਬਿੰਦ ਜੀ ਸ਼ੁੱਧ ਪੜ੍ਹ ਕੇ ਸੁਣਾ ਦਿੰਦੇ ਨੇ। ਫਿਰ ਬਹੁਤ ਦਿਨ ਲੰਘ ਗਏ, ਜਦੋਂ ਪਾਠੀ ਸ਼ੁੱਧ ਬਣ ਗਏ, ਗੁਰਬਾਣੀ ਸਾਰੀ ਪੜ੍ਹ ਲਈ ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਹੁਣ ਦੂਸਰੀ ਵਿੱਦਿਆ ਸ਼ੁਰੂ ਕਰੀਏ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਫਿਰ ਤਿਆਰ ਕਰਵਾਈਆਂ, ਕੜਾਹ ਪ੍ਰਸ਼ਾਦ ਦੀਆਂ ਬਰਾਤਾਂ ਮੰਗਵਾ ਕੇ ਬਾਬਾ ਬੁੱਢਾ ਜੀ ਦੇ ਅੱਗੇ ਰੱਖੀਆਂ, ਅਰਦਾਸ ਕਰਵਾਈ ਬਾਬਾ ਜੀ ਕੋਲੋਂ ਤੇ ਫਿਰ ਸ੍ਰੀ ਹਰਗੋਬਿੰਦ ਜੀ ਨੂੰ ਕਿਹਾ ਵੀ ਸ੍ਰੀ ਬਾਬਾ ਬੁੱਢਾ ਜੀ ਦੇ ਚਰਨਾਂ ਤੇ ਉੱਠ ਕੇ ਨਮਸਕਾਰ ਕਰੋ। ਤੇ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਇਹ ਸਾਰਾ ਕੁਝ ਆਪਣੀ ਦੇਖ ਰੇਖ ਵਿੱਚ ਕਰਵਾਇਆ ਕਿ ਬਾਬਾ ਬੁੱਢਾ ਜੀ ਹੁਣ ਸਾਹਿਬਜ਼ਾਦੇ ਨੂੰ ਦੂਸਰੀ ਵਿੱਦਿਆ ਵੀ ਪੜ੍ਹਾਓ। ਆਪ ਜੀ ਵਿੱਦਿਆ ਦੇ ਖਜ਼ਾਨੇ ਹੋ, ਆਪ ਜੀ ਨੇ ਬੜੀ ਕਿਰਪਾ ਕੀਤੀ, ਸਾਹਿਬਜ਼ਾਦੇ ਨੂੰ ਗੁਰਬਾਣੀ ਦੀ ਵਿੱਦਿਆ 'ਚ ਪਰਪੱਕ ਕਰ ਦਿੱਤਾ ਹੈ। ਜਿਨ੍ਹਾਂ ਤੋਂ ਵਿੱਦਿਆ ਪੜ੍ਹੀਏ ਉਹਨਾਂ ਦਾ ਸਤਿਕਾਰ ਵੀ ਕਰੀਦਾ ਹੈ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨਮਸਕਾਰ ਕੀਤੀ ਹੈ। ਸਾਰੀ ਉਮਰ ਇਹ ਨਿਯਮ ਬਣਿਆ ਰਿਹਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਮਿਲਦੇ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਦੇ ਸੀ, ਅਤੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਦੇ, ਇੱਕ ਦੂਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਸੀ। ਕਿੰਨਾ ਪਿਆਰ, ਕਿੰਨਾ ਸਤਿਕਾਰ ਇਹ ਦੋਵੇਂ ਮਹਾਂਪੁਰਸ਼ ਇੱਕ ਦੂਜੀ ਦਾ ਕਰਦੇ ਸੀ। ਹਾਂਜੀ,
ਸਭ ਸੰਗਤ ਮਹਿ ਵਰਤਾਵਾ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਬਾਬਾ ਬੁੱਢਾ ਸਾਹਿਬ ਜੀ ਨੇ ਭੋਗ ਲਵਾ ਕੇ ਸੰਗਤਾਂ 'ਚ ਵਰਤਾ ਦਿੱਤੀਆਂ ਹਨ।
ਪਕਵਾਨ ਮਹਾ ਮਨ ਭਾਵਾ,
ਤੇ ਬੜੇ ਸੋਹਣੇ ਪਕਵਾਨ ਲੰਗਰ 'ਚ ਤਿਆਰ ਕਰਕੇ ਛਕਾਏ ਹਨ ਸੰਗਤਾਂ ਨੂੰ।
ਸ੍ਰੀ ਅਰਜਨ ਪੁੰਨ ਧਨ ਲੀਨਾ,
ਫਿਰ ਬਾਬਾ ਬੁੱਢਾ ਜੀ ਨੂੰ ਕੁਝ ਮਾਇਆ ਦਾ ਗੱਫਾ ਵੀ, ਜਿਵੇਂ ਮਰਯਾਦਾ ਹੈ ਅਰਦਾਸ ਕਰਾਣੀ, ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥ ਵਿੱਚ ਮਾਇਆ ਲੈ ਕੇ ਉਹ ਗਰੀਬਾਂ ਲੋੜਵੰਦਾਂ 'ਚ ਵੰਡ ਦਿੱਤਾ ਹੈ। ਔਰ ਬੜਾ ਭਾਰੀ ਉਤਸ਼ਾਹ, ਬਹੁਤ ਬੜੀ ਖੁਸ਼ੀ ਮਨਾਈ ਹੈ ਅੱਜ ਸਾਧ ਸੰਗਤ ਜੀ। ਕਾਸ਼ ਸਿੱਖ ਵੀ ਇੱਦਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਕੇ ਖੁਸ਼ੀ ਮਨਾ ਲੈਣ। ਸਾਡੇ ਬੱਚੇ ਡਿਗਰੀਆਂ ਕਰਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਪਰ ਸਾਡੇ ਬੱਚੇ ਗੁਰਬਾਣੀ ਪੜ੍ਹਦੇ ਆ ਸਾਨੂੰ ਉਹਦੀ ਕੋਈ ਖੁਸ਼ੀ ਕੋਈ ਨਹੀਂ। ਸ਼ੌਕ ਹੀ ਕੋਈ ਨਹੀਂ। ਇੱਕ ਗੱਲ ਯਾਦ ਰੱਖੋ, ਭਾਵੇਂ ਜਿੱਡੇ ਮਰਜ਼ੀ ਅਮੀਰ ਬਣ ਜਾਓ, ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਵਕੀਲ ਬਣ ਜਾਓ, ਜੱਜ ਬਣ ਜਾਓ, ਵਪਾਰੀ ਬਣ ਜਾਓ, ਰਾਜਨੀਤਿਕ ਲੀਡਰ ਬਣ ਜਾਓ, ਜਿੰਨਾ ਚਿਰ ਸਿੱਖ ਨਹੀਂ ਨਾ ਬਣਦੇ ਕੁਛ ਵੀ ਨਹੀਂ ਬਣੇ। ਅਤੇ ਸਿੱਖ ਬਣਨਾ ਸਿੱਖਣ ਨਾਲ, ਗੁਰਬਾਣੀ ਸਿੱਖੋ ਸੁਣੋ ਸੀਖ ਇਹ ਮੇਰੀ ਬਾਣੀ ਪਠੋ ਸ਼ੁੱਧ ਗੁਰ ਕੇਰੀ। ਮਹਾਰਾਜ ਸਾਹਿਬ ਦਾ ਬਚਨ ਹੈ, ਸਿੱਖੋ ਇਹ ਮੇਰੀ ਸਿੱਖਿਆ, ਬਾਣੀ ਸ਼ੁੱਧ ਪੜਿਆ ਕਰੋ। ਐਵੇਂ ਹੀ ਬਸ ਕੋਈ ਪੰਕਤੀ ਕਿਤੋਂ ਸੁਣ ਲਈ, ਉਹ ਫਟਾਫਟ ਸੁਣਾ ਦਿੱਤੀ। ਕਈ ਵਾਰੀ ਦੇਖਿਆ ਵੀ ਬਹੁਤ ਜ਼ਿਆਦੀਆਂ ਗਲਤੀਆਂ ਅਸੀਂ ਕਰ ਜਾਂਦੇ ਹਾਂ। ਸੋ ਗੁਰਬਾਣੀ ਦੀ ਸੰਥਿਆ ਲੈਣੀ, ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹੋ ਕੇ ਵੀ ਸੰਥਿਆ ਲਈ ਹੈ। ਗੁਰੂ ਹਰਗੋਬਿੰਦ ਸਾਹਿਬ ਤੋਂ ਆਪਾਂ ਵੱਡੇ ਨਹੀਂ ਨਾ, ਉਹ ਸਤਿਗੁਰੂ, ਅਤੇ ਉਹਨਾਂ ਨੇ ਵੀ ਬਾਬਾ ਬੁੱਢਾ ਜੀ ਕੋਲੋਂ ਸੰਥਿਆ ਲਈ ਹੈ। ਅਤੇ ਅੱਜ ਕੱਲ੍ਹ ਕਈ ਪ੍ਰਚਾਰ ਕਹਿੰਦੇ ਜੀ ਸੰਥਿਆ ਦੀ ਲੋੜ ਹੀ ਕੋਈ ਨਹੀਂ, ਸੰਥਿਆ ਦੀ ਕੋਈ ਲੋੜ ਨਹੀਂ, ਆਪੇ ਹੀ ਪਾਠੀ ਬਣ ਜਾਂਦੇ। ਪਰ ਜਦੋਂ ਪਾਠ ਕਰਦੇ ਆ, ਰਹਿਰਾਸ ਦਾ ਜਪਜੀ ਸਾਹਿਬ ਬਣਾ ਦਿੰਦੇ ਆ, ਜਪਜੀ ਸਾਹਿਬ ਦੀ ਰਹਿਰਸ ਬਣਾ ਦਿੰਦੇ ਆ। ਉਹ ਵੇਖਿਆ ਹੀ ਆਪਾਂ ਕਈ ਵਾਰੀ ਜਪਜੀ ਸਾਹਿਬ ਨੂੰ ਰਹਿਰਸ ਬਣਾ ਦਿੰਦੇ ਆ, ਅਤੇ ਰਹਿਰਾਸ ਦੀ ਜਪਜੀ ਸਾਹਿਬ ਬਣਾ ਦਿੰਦੇ ਆ ਬਿਨਾਂ ਸੰਥਿਆ ਦੇ। ਸੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸੰਥਿਆ ਲੈ ਰਹੇ ਨੇ, ਬਾਬਾ ਬੁੱਢਾ ਜੀ ਸੰਥਿਆ ਦੇ ਰਹੇ ਨੇ। ਗੁਰਬਾਣੀ ਦੀ ਸੰਥਿਆ ਸੰਪੂਰਨ ਹੋ ਕੇ ਗੁਰੂ ਅਰਜਨ ਦੇਵ ਜੀ ਸ਼ੁਕਰਾਨੇ ਵਜੋਂ ਬੜਾ ਵੱਡਾ ਲੰਗਰ ਵੀ ਕੀਤਾ, ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਵਰਤਾਈਆਂ ਨੇ। ਹਾਂਜੀ, ਗੁਰੂ ਘਰ ਵਿੱਚ ਖੁਸ਼ੀਆਂ, ਨਿੱਕੇ ਨਿੱਕੇ ਨਗਾਰੇ ਵੱਜ ਰਹੇ ਨੇ, ਜਿਹਨਾਂ ਨੂੰ ਲਘੂ ਦੁੰਦਬ ਛੋਟੇ ਨਗਾਰੇ ਕਹਿੰਦੇ ਨੇ। ਹਾਂਜੀ, ਔਰ ਨਫੀਰੀਆਂ ਵੱਜ ਰਹੀਆਂ ਨੇ ਖੁਸ਼ੀ ਦੇ ਵਿੱਚ, ਔਰ ਬੜੀਆਂ ਧੌਂਸੇ ਵੱਜ ਰਹੇ ਨੇ, ਕੀਰਤਨ ਹੋ ਰਿਹਾ, ਢੋਲ ਮਿਰਦੰਗ ਵਜੇ, ਸਭ ਹੀ ਕਰ ਸਭ ਹੀ ਪੁਰ ਆਜ ਕੁਲਾਹਲ ਭਾਰੀ, ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਗਾਰੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੜਾ ਉਤਸ਼ਾਹ ਹੋ ਰਿਹਾ, ਖੁਸ਼ੀਆਂ ਹੀ ਖੁਸ਼ੀਆਂ ਹਨ।
ਹਰਗੋਬਿੰਦ ਜੀ ਪ੍ਰਿਯ ਲਾਗੇ,
ਸ੍ਰੀ ਹਰਗੋਬਿੰਦ ਜੀ ਬਾਬਾ ਬੁੱਢਾ ਜੀ ਨੂੰ ਵੀ ਬਹੁਤ ਪਿਆਰੇ ਲੱਗਦੇ ਹਨ, ਤੇ ਸਾਰੀਆਂ ਸੰਗਤਾਂ ਵੀ ਉਹਨਾਂ ਨੂੰ ਦੇਖ ਕੇ ਪਿਆਰ ਕਰਦੀਆਂ ਹਨ। ਬਾਬਾ ਬੁੱਢਾ ਜੀ ਨੇ ਦੇਖਿਆ ਮੇਰਾ ਵਿਦਿਆਰਥੀ, ਮੇਰਾ ਸਟੂਡੈਂਟ ਬਹੁਤ ਹੋਣਹਾਰ ਹੈ, ਬੜੀ ਰੁਚੀ ਨਾਲ ਪੜ੍ਹਦਾ। ਜੇ ਕੋਈ ਵਿਦਿਆਰਥੀ ਚੰਗਾ ਹੋਵੇ ਨਾ, ਤੇ ਟੀਚਰ ਦਾ ਜੀ ਕਰਦਾ ਇਹਨੂੰ ਪੜ੍ਹਾਈਏ, ਜੇ ਉਹ ਪੜ੍ਹਨ ਨੂੰ ਸ਼ੌਂਕ ਰੱਖਦਾ ਹੋਵੇ ਤੇ ਤੇਜ਼ ਬੁੱਧੀ ਵਾਲਾ ਹੋਵੇ, ਤੇ ਫਿਰ ਵਿਦਿਆਰਥੀ ਨੂੰ ਵੇਖ ਕੇ ਉਸਤਾਦ ਦਾ ਮਨ ਖੁਸ਼ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਵੀ ਬੜੇ ਖੁਸ਼ ਪ੍ਰਸੰਨ ਹੋਏ ਹਨ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਬੜੇ ਪਿਆਰ ਵਿੱਚ ਆਏ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦੀ ਚ ਲੈ ਲਿਆ, ਸਿਰ ਤੇ ਪਿਆਰ ਭਰਿਆ ਹੱਥ ਫੇਰਿਆ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਮਨ ਵਿੱਚ ਇਤਨਾ ਪਿਆਰ ਆਇਆ ਕਿ ਮਨ ਰੁਕਿਆ ਨਹੀਂ, ਜੀ ਕੀਤਾ ਹੁਣ ਸਾਰੀ ਵਿਦਿਆ ਇਹਨੂੰ ਦੇ ਦਈਏ, ਇਹ ਸਾਡੇ ਖਜ਼ਾਨੇ ਦਾ ਵਾਰਸ, ਅਸਲੀ ਵਾਰਸ ਹੈ। ਹਾਂਜੀ, ਬੜੇ ਪਿਆਰ ਨਾਲ ਮੱਥਾ ਚੁੰਮਿਆ, ਸਿਰ ਤੇ ਹੱਥ ਰੱਖਿਆ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਸਾਰੀ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਜਿਹੜੀਆਂ ਬਾਬਾ ਬੁੱਢਾ ਜੀ ਨੂੰ ਮਿਲੀਆਂ ਸੀ, ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬੁੱਢਿਆ ਤੇਰੀਆਂ ਅੱਖਾਂ ਤੋਂ ਮੈਂ ਓਹਲੇ ਨਹੀਂ ਹੋਣਾ, ਇਸ ਤੋਂ ਵੱਡੀ ਕਿਹੜੀ ਗੱਲ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿ ਦੇਣ ਵੀ ਤੇਰੀ ਅੱਖਾਂ ਤੋਂ ਓਹਲੇ ਨਹੀਂ ਹੋਣਾ, ਹਰ ਵੇਲੇ ਤੇਰੇ ਸਾਹਮਣੇ ਖਜ਼ਾਨੇ ਖੋਲ੍ਹ ਕੇ ਰੱਖਾਂਗਾ, ਅਤੇ ਉਹ ਪਾਤਸ਼ਾਹ ਦੀਆਂ ਉਹ ਬਖਸ਼ਿਸ਼ਾਂ ਸਾਰੀਆਂ ਹੀ ਅੱਜ ਬਾਬਾ ਬੁੱਢਾ ਸਾਹਿਬ ਜੀ ਵਰਤਾਉਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣ ਲੱਗੇ। ਹਾਂਜੀ, ਕਹਿਣ ਲੱਗੇ ਤੁਸੀਂ ਬੜੇ ਵੱਡੇ ਯੋਧੇ ਬਣਨਾ, ਤੁਸੀਂ ਬੜੇ ਸੂਰਮੇ ਬਣਨਾ, ਅਤੇ ਕਮਰ ਕਸਾ ਕੱਸ ਲਓ, ਅਤੇ ਹੁਣ ਤੁਹਾਨੂੰ ਸ਼ਸਤਰ ਵਿੱਦਿਆ ਸਿਖਾਈਏ, ਆਖੋ ਸਤਨਾਮ ਸ੍ਰੀ ਵਾਹ। ਅੱਜ ਕੱਲ੍ਹ ਕਈ ਪ੍ਰਚਾਰ ਕਰਦੇ, ਛੇਵੇਂ ਪਾਤਸ਼ਾਹ ਨੇ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ। ਸਾਧ ਸੰਗਤ ਜੀ, ਇਹ ਨਵਾਂ ਕੰਮ ਗੁਰੂ ਨਾਨਕ ਦੇ ਸਿੱਖ ਬਾਬਾ ਬੁੱਢਾ ਸਾਹਿਬ ਕੋਲੋਂ ਹੀ ਆਇਆ, ਗੁਰੂ ਨਾਨਕ ਤੋਂ ਵੱਖਰਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਕੁਝ, ਜੋ ਉੱਥੋਂ ਚੱਲੀ ਆ ਰਹੀ ਸੀ ਉਹੀ ਮਰਿਆਦਾ, ਉਹੀ ਸਾਰੀ ਗੱਲ ਛੇਵੇਂ ਪਾਤਸ਼ਾਹ ਮਹਾਰਾਜ ਨੇ ਸੰਭਾਲ ਲਈ ਹੈ। ਕੀ ਕਰਨ ਲੱਗੇ ਆ ਬਾਬਾ ਬੁੱਢਾ ਸਾਹਿਬ ਜੀ, ਕਹਿੰਦੇ ਸਾਹਿਬ ਜੀ ਹੁਣ ਤੁਸੀਂ ਯੋਧੇ ਬਣਨਾ, ਸੂਰਮੇ ਬਣਨਾ, ਤੇ ਕਮਰ ਕਸਾ ਲਾਓ ਹੁਣ ਜਰਾ। ਹਾਂਜੀ, ਤੁਹਾਨੂੰ ਸ਼ਸਤਰ ਸਿਖਾਈਏ, ਢਾਲ ਤਲਵਾਰ ਸਿਖਾਈਏ, ਤੁਹਾਨੂੰ ਤੀਰ ਚਲਾਉਣੇ ਸਿਖਾਈਏ, ਤੁਹਾਨੂੰ ਬੰਦੂਕਾਂ ਚਲਾਉਣੀਆਂ ਸਿਖਾਈਏ, ਤੁਹਾਨੂੰ ਘੋੜਿਆਂ ਦੀ ਸਵਾਰੀ ਸਿਖਾਈਏ। ਹਾਂਜੀ, ਮੈਦਾਨੇ ਜੰਗ ਵਿੱਚ ਵੈਰੀਆਂ ਦੇ ਦੰਦ ਕਿਵੇਂ ਖੱਟੇ ਕਰਨੇ ਆ, ਕਿਵੇਂ ਝਟਕਣਾ ਵੈਰੀਆਂ ਨੂੰ, ਇਹ ਤੁਹਾਨੂੰ ਸਿਖਾਈਏ। ਸਾਧ ਸੰਗਤ ਜੀ, ਅੱਜ ਕੱਲ੍ਹ ਇੱਦਾਂ ਪੇਸ਼ ਕਰਿਆ ਜਾ ਰਿਹਾ ਸਿੱਖੀ ਨੂੰ ਵੀ ਸਿੱਖ ਤਾਂ ਬੜੇ ਅੱਤਵਾਦੀ ਨੇ, ਸਿੱਖ ਤਾਂ ਬੜੇ ਕਾਤਲ ਨੇ। ਖਾਲਸਾ ਜੀ, ਇਹ ਨਹੀਂ ਹੈ ਗੱਲ। ਕਿਸੇ ਨੂੰ ਰਾਹ ਜਾਂਦਿਆਂ ਤੱਕ ਸਿੱਖ ਨਹੀਂ ਮਾਰਦਾ, ਕਿਸੇ ਗਰੀਬ ਨੂੰ ਤਾਂ ਨਹੀਂ ਮਾਰਨਾ, ਬਿਨਾਂ ਮਤਲਬ ਦੇ ਤਾਂ ਨਹੀਂ ਮਾਰਨਾ। ਹਾਂ, ਜਿਹੜਾ ਕੋਈ ਧਰਮ ਦਾ ਦੁਖੀ ਚੜ੍ਹ ਕੇ ਆਉਂਦਾ, ਜਿਹੜਾ ਕੋਈ ਦੁਸ਼ਟ ਹੈ, ਜ਼ਾਲਮ ਹੈ, ਪਾਪੀ ਹੈ, ਜਿਹੜਾ ਕਿਸੇ ਤਰ੍ਹਾਂ ਸਮਝਾਇਆ ਸਮਝਦਾ ਹੀ ਨਹੀਂ, ਉਹਦਾ ਫਿਰ ਡੰਡਾ ਪੀਰ ਹੈ, ਵਿਗੜਿਆਂ ਤਿਗੜਿਆਂ ਦਾ ਉਹਦਾ ਫਿਰ ਡੰਡਾ ਪੀਰ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨੇ ਕਿ ਸਾਹਿਬ ਜੀ, ਹੁਣ ਸ਼ਸਤਰ ਫੜ ਲਓ, ਤੁਹਾਡਾ ਸਮਾਂ ਇਹੋ ਜਿਹਾ ਆਉਣਾ, ਤੁਹਾਨੂੰ ਸ਼ਸਤਰ ਸਜਾਣੇ ਪੈਣੇ। ਹਾਂਜੀ, ਹਾਂ, ਇਹੋ ਜਿਹਾ ਯੋਧਾ ਤੁਸੀਂ ਹੋਵੋਗੇ, ਤੁਹਾਡੇ ਵਰਗਾ ਕੋਈ ਯੋਧਾ ਦੁਨੀਆਂ 'ਤੇ ਨਹੀਂ ਹੋਵੇਗਾ, ਤੁਹਾਡੇ ਸਾਹਮਣੇ ਖੜਨ ਵਾਲਾ ਕੋਈ ਹੋਵੇਗਾ ਨਹੀਂ। ਪੰਜ ਪਿਆਲੇ ਪੰਜ ਪੀਰ ਛੱਟਣ, ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਨ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਿਉ। ਇਹ ਭਾਈ ਗੁਰਦਾਸ ਜੀ ਦੀ ਬਾਣੀ 'ਚ ਬਚਨ ਆਏ ਨੇ। ਬੜ ਯੋਧਾ, ਮਹਾਬਲੀ ਯੋਧੇ ਤੁਸੀਂ ਬਣਨਾ, ਸੂਰਮੇ ਬਣਨਾ, ਸ਼ਸਤਰਧਾਰੀ ਬਣਨਾ। ਹਾਂਜੀ, ਤੁਸੀਂ ਸ਼ਸਤਰ ਫੜ ਕੇ ਜ਼ਾਲਮਾਂ ਨੂੰ ਸੋਧਣਾ, ਦੁਸ਼ਟਾਂ ਨੂੰ ਮਾਰਨਾ ਮੈਦਾਨੇ ਜੰਗ ਦੇ ਵਿੱਚ। ਜਿਹੜੇ ਧਰਮ ਦੇ ਦੁਖੀ ਹਨ, ਜਿਹੜੇ ਜ਼ਾਲਮ ਹਨ, ਜਿਹੜੇ ਗਊ ਗਰੀਬ ਦੇ ਉੱਤੇ ਜ਼ੁਲਮ ਕਰਦੇ ਨੇ, ਉਹਨਾਂ ਨਾਲ ਟੱਕਰ ਲੈਣੀ ਹੈ ਤੁਸੀਂ। ਤੁਸੀਂ ਗਰੀਬਾਂ ਦੀ ਹੰਬਾ ਫੜਨੀ ਹੈ, ਢਾਲ ਬਣਨਾ ਗਰੀਬਾਂ ਦੀ। ਹਾਂਜੀ, ਤੁਹਾਡਾ ਜਸ ਪਸਰੇਗਾ, ਤੁਹਾਡੀ ਜੈ ਜੈਕਾਰ ਹੋਵੇਗੀ, ਹਰ ਮੈਦਾਨ ਤੁਹਾਡੀ ਜਿੱਤ ਹੋਵੇਗੀ, ਤੁਹਾਨੂੰ ਕੋਈ ਹਰਾ ਨਹੀਂ ਸਕੇਗਾ ਦੁਨੀਆਂ ਵਿੱਚ। ਬਾਬਾ ਬੁੱਢਾ ਜੀ ਵਰਦੇ ਰਹੇ ਨੇ, ਹਾਂਜੀ, ਤੁਹਾਡਾ ਬਾਹੂ ਬਲ ਅਤੁੱਲ ਹੋਵੇਗਾ ਦੁਨੀਆਂ ਵਿੱਚ, ਤੁਹਾਡੇ ਬਾਹੂ ਬਲ ਦਾ ਕੋਈ ਸ਼ਾਨੀ ਨਹੀਂ ਹੋਵੇਗਾ, ਕੋਈ ਤੁਹਾਡੇ ਸਾਹਮਣੇ ਖੜ ਨਹੀਂ ਸਕੇਗਾ। ਹਾਂਜੀ, ਤੁਹਾਡੀ ਡੀਲ ਡੌਲ ਏਡੀ ਹੋਵੇਗੀ। ਸਾਧ ਸੰਗਤ ਜੀ, ਪਿੰਡ ਕੁੜਾਣੀ ਕਲਾ ਦੁਰਾਏ ਦੇ ਲਾਗੇ ਹੈ, ਕਦੀ ਜਾਓ, ਉੱਥੇ ਸੱਚੇ ਪਾਤਸ਼ਾਹ ਦਾ ਚੋਲਾ ਪਿਆ ਹੈ। ਕੁੜਾਣੀ ਕਲਾ ਦੁਰਾਏ ਦੇ ਲਾਗੇ ਹੈ, ਮੇਰਾ ਖਿਆਲ ਲੁਧਿਆਣਾ ਜ਼ਿਲ੍ਹਾ ਹੀ ਪੈਂਦਾ ਉਹ, ਉੱਥੇ ਤੁਸੀਂ ਜਾਓ ਕਦੀ, ਉੱਥੇ ਕੁੜਾਣੀ ਦੇ ਚੋਲੇ ਦੇ ਦਰਸ਼ਨ ਕਰੋ ਮਹਾਰਾਜ ਦੇ, ਛੇਵੇਂ ਪਾਤਸ਼ਾਹ। ਆ ਚੰਗੇ ਭਲੇ ਦਰਵਾਜ਼ੇ 'ਚੋਂ ਨਹੀਂ ਲੰਘ ਸਕਦੇ, ਐਡੇ ਜਵਾਨ ਮਹਾਰਾਜ, ਇੰਨੀ ਚੌੜੀ ਛਾਤੀ, ਬਾਹੋ ਵਿਸਾਲਾ, ਬੜਾ ਉੱਚਾ ਲੰਮਾ ਬਲੀ ਕੱਦ। ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਵਰ ਦੇ ਰਹੇ ਨੇ, ਕਹਿੰਦੇ ਤੁਹਾਡੇ ਵਰਗਾ ਨਾ ਕੋਈ ਸਰੀਰਕ ਤੌਰ 'ਤੇ ਬਲੀ ਹੋਵੇਗਾ, ਨਾ ਤੁਹਾਡੇ ਵਰਗਾ ਆਤਮਕ ਤੌਰ 'ਤੇ ਕੋਈ ਬਲੀ ਹੋਵੇਗਾ। ਤੁਸੀਂ ਦੋਵਾਂ ਤਾਕਤਾਂ ਦੇ ਮਾਲਕ, ਰੂਹਾਨੀ ਔਰ ਜਿਸਮਾਨੀ, ਇਹ ਦੋਵੇਂ ਤਾਕਤਾਂ ਚਾਹੀਦੀਆਂ ਹੁੰਦੀਆਂ। ਸਰੀਰਕ ਤਾਕਤ ਵੀ ਤੁਹਾਡੇ ਵਰਗੀ ਕਿਸੇ 'ਚ ਨਹੀਂ ਹੋਵੇਗੀ। ਉੱਤੋਂ ਮਾਰ ਕੇ ਤਲਵਾਰ ਸੱਚੇ ਪਾਤਸ਼ਾਹ ਜਵਾਨ ਨੂੰ ਵੱਢ ਦਿੰਦੇ, ਚੀਰ ਦਿੰਦੇ ਨੇ, ਘੋੜੇ ਦੀ ਕਾਠੀ ਨੂੰ ਝਟਕਾ ਕੇ ਅਤੇ ਘੋੜੇ ਨੂੰ ਵੱਢ ਕੇ ਤਲਵਾਰ ਧਰਤੀ ਤੱਕ ਲੰਘ ਜਾਂਦੀ ਹੈ। ਇਹ ਬਲ ਮਹਾਰਾਜ ਛੇਵੇਂ ਪਾਤਸ਼ਾਹ ਦਾ ਹੀ ਹੈ। ਪੈਂਦੇ ਖਾਂ ਵਰਗੇ, ਕਾਬਲ ਬੇਗ ਵਰਗੇ, ਐਡੇ ਐਡੇ ਜਵਾਨ ਇਤਿਹਾਸ 'ਚ ਕੇ ਕਥਾ ਆਉਣੀ ਹੈ ਵੀ ਜਿਹੜੇ ਦੌੜਦੇ ਘੋੜਿਆਂ ਨੂੰ ਪੈਰਾਂ ਤੋਂ ਫੜ ਕੇ ਰੋਕ ਦਿੰਦੇ ਸੀ, ਇੰਨੇ ਬਲੀ ਸਨ, ਜਿਹੜੇ ਹੱਥ ਦੇ ਉੱਤੇ ਰੱਖ ਕੇ ਰੁਪਈਆ ਦੇ ਇੱਦਾਂ ਮਸਲ ਕੇ ਉਹਦੇ ਅੱਖਰ ਮਿਟਾ ਦਿੰਦੇ ਸੀ, ਜਿਹੜੇ ਢਾਲ ਨੂੰ ਕਾਗਤਰਾਂ ਚੀਰ ਦਿੰਦੇ ਸੀ, ਜਿਹੜੇ ਦੋ ਮਹੀਆਂ ਨੂੰ ਝੋਟਿਆਂ ਨੂੰ ਭਿੜਦਿਆਂ ਸਿੰਘਾਂ ਤੋਂ ਫੜ ਕੇ ਪਿਛਾਂ ਹਟਾ ਦਿੰਦੇ ਸੀ, ਗੁਰੂ ਹਰਗੋਬਿੰਦ ਸਾਹਿਬ ਦੀ ਉਹ ਝਾਲ ਨਹੀਂ ਝੱਲ ਸਕੇ। ਹਾਂਜੀ, ਜਿਵੇਂ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਗੁਰੂ ਵਿਸ਼ਵਾਮਿੱਤਰ ਕੋਲੋਂ ਵਿੱਦਿਆ ਲਈ ਸੀ ਅਤੇ ਵਿਸ਼ਵਾਮਿੱਤਰ ਨੇ ਖੁਸ਼ ਹੋ ਕੇ ਰਾਮ ਚੰਦਰ ਨੂੰ ਸਾਰੀ ਵਿੱਦਿਆ, ਜਿੰਨੀ ਵੀ ਸ਼ਸਤਰ ਵਿੱਦਿਆ ਸੀ ਉਹ ਸਾਰੀ ਸਿਖਾ ਦਿੱਤੀ ਸੀ। ਹਾਂਜੀ, ਇੱਦਾਂ ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਆਪਣੇ ਵਿਦਿਆਰਥੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿੱਦਿਆ ਸਿਖਾਉਣ ਲੱਗੇ ਹੈ। ਹਾਂਜੀ, ਜਿਵੇਂ ਵਿਸ਼ਵਾਮਿੱਤਰ ਨੇ ਸ਼੍ਰੀ ਰਾਮ ਚੰਦਰ ਨੂੰ ਮੰਤਰ ਵੀ ਸਿਖਾਏ, ਵੇਦ ਸ਼ਾਸਤਰ ਵੀ ਪੜ੍ਹਾਏ, ਸ਼ਸਤਰ ਵਿੱਦਿਆ ਤੀਰਅੰਦਾਜ਼ੀ ਵੀ ਸਿਖਾਈ, ਸਾਰੇ ਗੁਪਤ ਮੰਤਰ ਵੀ ਦਿੱਤੇ ਵੀ ਸ਼ਸਤਰ ਕਿੱਦਾਂ ਚਲਾਈਦੇ ਨੇ, ਬ੍ਰਹਮ ਅਸਤਰ ਕਿੱਦਾਂ ਚਲਾਈਦੇ ਨੇ, ਅਗਨੀ ਅਸਤਰ ਕਿੱਦਾਂ ਚਲਾਈਦੇ ਨੇ, ਤੀਰ ਕਿੱਦਾਂ ਚਲਾਈਦੇ, ਢਾਲ ਤਲਵਾਰ ਕਿੱਦਾਂ ਚਲਾਈਦੀ ਹੈ, ਜੰਗ ਦੇ ਸਾਰੇ ਪੈਂਤੜੇ, ਕਿਉਂਕਿ ਵਿਸ਼ਵਾਮਿੱਤਰ ਬ੍ਰਾਹਮਣ ਨਹੀਂ ਸੀ, ਉਹ ਛੱਤਰੀ ਸੀਗਾ, ਛੱਤਰੀ ਵੰਸ਼ ਦਾ ਉਹ ਇੱਕ ਰਾਜਾ राज भाग छड़ के ऋषि बनया सी, इस करके उन्हों कौशिक कहिंदे ने, जिहड़ा कि क्षत्री विरति का सूरमा ऋषि सीगा, उन्हें विद्या सिखाई श्री रामचंद्र नूं। हाँ जी, कहिंदे सारे ग्रंथ पढ़ाए, सारी धनुर्विद्या, धनुर्वेद एक ऐसा वेद है जिहदे च शस्त्र विद्या दे बारे ही दस्सिया होया, वह सारी विद्या पढ़ाई सी। ਇਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਵਿਦਿਆ ਪੜ੍ਹਾ ਰਹੇ ਨੇ, ਔਰ ਨਾਲ ਸਾਰੇ ਵਰ ਵੀ ਦੇ ਰਹੇ ਨੇ, ਖੁਸ਼ੀ ਵਿੱਚ ਸਿਖਾ ਰਹੇ ਨੇ ਵਿਦਿਆ, ਪੂਰਨ ਪ੍ਰਸੰਨ ਹੋ ਕੇ ਵਿਦਿਆ ਦੇ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਹੋ ਕੇ ਅਸੀਸਾਂ ਦੇ ਰਹੇ ਨੇ, ਕਹਿੰਦੇ ਤੁਹਾਡਾ ਜਸ ਸਾਰੇ ਪਾਸੇ ਛਾਏਗਾ, ਤੁਹਾਡਾ ਪ੍ਰਤਾਪ ਸਾਰੀ ਦੁਨੀਆ ਤੇ ਹੋਵੇਗਾ। ਹਾਂਜੀ, ਵਿਦਿਆ ਦਈ ਸਿਖਾਏ ਸੁਭ, ਸਾਰੀ ਸਭ ਵਿਦਿਆ ਜਿਹੜੀ ਸਾਰੇ ਸ਼ਸਤਰ ਵਿਦਿਆ ਦੀ ਵੀ ਗੁਰਬਾਣੀ ਦੀ ਵੀ ਉਹ ਸਾਰੀ ਸਿਖਾਈ ਹੈ, ਬਾਣੀ ਸਾਰੀ ਸ਼ੁੱਧ ਪੜ੍ਹਨੀ ਸਿਖਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਤੁਰਕੀ ਬਾਣੀ ਦੇ ਸ਼ੁੱਧ ਪਾਠੀ ਗੁਰੂ ਹਰਗੋਬਿੰਦ ਸਾਹਿਬ ਜੀ ਬਣ ਗਏ, ਹੋਰ ਵੀ ਸਾਰੇ ਗ੍ਰੰਥ ਪੜ੍ਹ ਲਏ ਤੇ ਪੜ੍ਹਦਿਆਂ ਦੇਰ ਨਹੀਂ ਲਾਉਂਦੇ। ਹੁਣ ਸ਼ਸਤਰ ਵਿਦਿਆ ਬੜੀ ਵੱਡੀ ਵਿਦਿਆ ਹੈ ਸਾਧ ਸੰਗਤ ਜੀ, ਸ਼ਸਤਰ ਵਿਦਿਆ ਅੱਜ ਕੱਲ੍ਹ ਦਾ ਮਾੜਾ ਮੋਟਾ ਗੱਤਕਾ ਹੀ ਸਾਡੇ ਕੋਲ ਰਹਿ ਗਿਆ, ਉਹ ਵੀ ਅੱਜ ਜਿਹੜੇ ਆ ਗੱਤਕੇ ਵਾਲੇ ਸਾਡੇ ਵੀਰ ਹਨ, ਕਈ ਸਟੇਜਾਂ 'ਤੇ ਖੇਡ ਕੇ ਉਹਨੂੰ ਸਟੰਟਬਾਜ਼ੀ ਜੀ ਬਣਾ ਦਿੰਦੇ ਆ, ਕਿ ਟਿਊਬਾਂ ਹੀ ਖਾਈ ਜਾਂਦੇ ਆ, ਕੋਈ ਹੋਰ ਮੂੰਹ 'ਚੋਂ ਅੱਗ ਬਾਲ ਕੇ ਵਿਖਾਈ ਜਾਂਦੇ ਆ, ਇੰਨੀ ਵਿੱਦਿਆ ਨਹੀਂ, ਵਿੱਦਿਆ ਬਹੁਤ ਡੂੰਘੀ ਸੀ ਜਿਹੜੀ ਸ਼ਸਤਰ ਵਿੱਦਿਆ ਸੀ। ਬਾਬਾ ਬੁੱਢਾ ਸਾਹਿਬ ਜੀ ਉਹ ਵਿੱਦਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਉਣ ਲੱਗੇ। ਹਾਂਜੀ, ਉਹਦਾ ਵਰ ਵੀ ਦਿੱਤਾ ਹੈ, ਖੁਸ਼ੀ ਵਿੱਚ ਆ ਕੇ ਕਹਿੰਦੇ ਇਹ ਵਿੱਦਿਆ ਤੁਹਾਨੂੰ ਸਾਰੀ ਆਵੇਗੀ, ਤੁਸੀਂ ਸ਼ਸਤਰ ਵਿੱਦਿਆ ਦੇ ਲਾਸ਼ਾਨੀ ਵਿਦਵਾਨ ਹੋਵੋਗੇ, ਲਾਸ਼ਾਨੀ ਯੋਧੇ ਹੋਵੋਗੇ। ਹਾਂਜੀ, ਅਨੇਕਾਂ ਪ੍ਰਕਾਰ ਨਾਲ ਤੀਰ ਚਲਾਉਣੇ, ਸੱਜੇ ਖੱਬੇ ਅੱਗੇ ਪਿੱਛੇ ਤੀਰਾਂ ਦੀ ਵਰਖਾ ਕਰਨੀ, ਤੀਰ ਹਨੇਰੇ ਵਿੱਚ ਚਲਾਉਣਾ, ਦਿਖਦਾ ਨਹੀਂ ਆਵਾਜ਼ ਆਈ ਹੈ ਉੱਥੇ ਤੀਰ ਮਾਰਨਾ, ਸ਼ਬਦ ਬੇਦੀ ਬਾਣ ਜਿਹਨੂੰ ਕਹਿੰਦੇ ਆ, ਇਹੋ ਜਿਹੇ ਤੀਰ ਚਲਾਉਣ ਦੀ ਵਿੱਦਿਆ ਬਾਬਾ ਬੁੱਢਾ ਜੀ ਸਿਖਾ ਰਹੇ ਆ। ਹਾਂਜੀ, ਔਰ ਚਿੱਲਾ ਚਾੜ ਕੇ ਕੰਨਾਂ ਦੇ ਖਿੱਚਣਾ, ਅੱਜ ਕੱਲ੍ਹ ਤਾਂ ਤੀਰ ਕਮਾਨ ਉਹੋ ਜਿਹੇ ਰਹੇ ਨਹੀਂ, ਨੌਂ ਨੌਂ ਟੰਕੇ ਧਨਕ ਸੀਗੇ ਜਿਨ੍ਹਾਂ ਦੇ ਵਿੱਚ 2 ਕੁਆਂਟਲ ਤੋਂ ਉੱਤੇ 2.25 ਕੁਆਂਟਲ ਵਜ਼ਨ ਪਾਈਏ ਤਾਂ ਉਹ ਮਾੜਾ ਜਿਹਾ ਲਿਫਦਾ, ਇੰਨੇ ਭਾਰੀ ਧਨਕ ਮਹਾਰਾਜ 6ਵੇਂ ਪਾਤਸ਼ਾਹ ਚਲਾਉਂਦੇ ਸੀ, ਉਹਨਾਂ ਨੂੰ ਕੰਨਾਂ 'ਤੇ ਖਿੱਚ ਕੇ ਤੀਰ ਕਿਵੇਂ ਛੱਡਣਾ ਹੈ, ਨਿਸ਼ਾਨਾ ਕਿਵੇਂ ਲਾਉਣਾ ਹੈ, ਚੁਟਕੀ 'ਚ ਕਿਵੇਂ ਚਿੱਲੇ ਨੂੰ ਫੜਨਾ ਹੈ, ਗੋਸ਼ਾ ਕਿਵੇਂ ਕਮਾਨ ਦਾ ਸਾਂਭਣਾ ਹੈ, ਮੁਖੀ ਦਾ ਨਿਸ਼ਾਨਾ ਕਿੱਥੇ ਟਿਕਾਣਾ ਹੈ, ਇਹ ਸਾਰੀ ਗੱਲ ਬਾਬਾ ਬੁੱਢਾ ਜੀ ਸਿਖਾ ਰਹੇ ਆ। ਹਾਂਜੀ, ਫਿਰ ਢਾਲ ਤੇ ਤਲਵਾਰ ਲੈ ਕੇ ਦੁਸ਼ਮਣ ਦਾ ਮੁਕਾਬਲਾ ਕਿਵੇਂ ਕਰਨਾ, ਕੱਲਿਆਂ ਨੇ 10-20-50 ਦਾ ਮੁਕਾਬਲਾ ਕਿਵੇਂ ਕਰਨਾ, ਢਾਲ ਦੇ ਉੱਤੇ ਵਾਰ ਰੋਕਣਾ ਕਿਵੇਂ ਹੈ, ਢਾਲ 'ਤੇ ਵਾਰ ਰੋਕ ਕੇ ਦੁਸ਼ਮਣ ਦੇ ਵਾਰ ਕਰਨਾ ਕਿਵੇਂ ਹੈ, ਇਹ ਵਿੱਦਿਆ ਬਾਬਾ ਬੁੱਢਾ ਜੀ ਸਿਖਾ ਰਹੇ ਹੈ। ਹਾਂਜੀ, ਆਪਣਾ ਸਰੀਰ ਬਚਾਉਣਾ ਕਿਵੇਂ ਹੈ, ਦਾਲ ਮਾਰਨਾ ਕਿਵੇਂ ਹੈ, ਇਹ ਸਾਰੀਆਂ ਗੱਲਾਂ ਪੈਂਤੜੇ ਜਿਹੜੇ ਪੈਰ ਦੇ ਹਨ ਉਹ ਬਾਬਾ ਬੁੱਢਾ ਜੀ ਸਿਖਾਉਂਦੇ ਹਨ। ਹਾਂਜੀ, ਇੱਧਰ ਉੱਧਰ ਸੱਜੇ ਖੱਬੇ ਅੱਗੇ ਪਿੱਛੇ ਹੋ ਕੇ ਵਾਰ ਕਰਨੇ ਕਿਵੇਂ ਨੇ, ਰੋਕਣੇ ਕਿਵੇਂ ਨੇ, ਮਾਰਨਾ ਕਿਵੇਂ ਹੈ, ਇਹ ਸਭ ਚੀਜ਼ ਬਾਬਾ ਬੁੱਢਾ ਜੀ ਸਿਖਾ ਰਹੇ ਹੈ। ਹਾਂਜੀ, ਵੈਰੀਆਂ ਨੂੰ, ਸ਼ਤਰੂਆਂ ਨੂੰ ਜੰਗ ਦੇ ਮੈਦਾਨ ਵਿੱਚ ਕਿਸ ਤਰ੍ਹਾਂ ਲਤਾੜਨਾ ਹੈ। ਹਾਂਜੀ, ਔਰ ਘੋੜਿਆਂ ਤੇ ਸਵਾਰ ਕਿਵੇਂ ਹੋਣਾ, ਮਾਰ ਕੇ ਪਲਾਕੀ ਘੋੜੇ ਤੇ ਸਵਾਰ ਕਿਵੇਂ ਹੋਣਾ ਹੈ, ਔਰ ਘੋੜੇ ਕੋਲੋਂ ਲੰਮੀਆਂ ਛਾਲਾਂ ਕਿਵੇਂ ਮਰਵਾਣੀਆਂ ਨੇ, ਜੇ ਕੋਈ ਘੋੜੇ ਦੇ ਅੱਗੇ ਛੋਟੀ ਮੋਟੀ ਕੋਈ ਨਦੀ ਆ ਗਈ ਹੈ, ਕੋਈ ਚੋਹਾ ਆ ਗਿਆ, ਕੋਈ ਸੂਹਾ ਆ ਗਿਆ, ਉਹਦੇ ਤੋਂ ਕਿਵੇਂ ਟਪਾਉਣਾ, ਜੇ ਕੋਈ ਦੀਵਾਰ ਕੰਧ ਟਪਾਉਣੀ ਤੇ ਘੋੜੇ ਤੋਂ ਕਿਵੇਂ ਟਪਾਉਣੀ ਹੈ, ਇਹ ਗੱਲਾਂ ਬਾਬਾ ਬੁੱਢਾ ਜੀ ਦੱਸਦੇ ਹਨ। ਹਾਂਜੀ, ਘੋੜੇ ਨੂੰ ਗੋਲ ਕਿਵੇਂ ਘੁਮਾਉਣਾ, ਦੌੜਦੇ ਦੌੜਦੇ ਘੋੜੇ ਨੂੰ ਮੋੜਨਾ ਕਿਵੇਂ ਇੱਕਦਮ, ਇਹ ਸਾਰੀਆਂ ਵਿੱਦਿਆ ਬਾਬਾ ਜੀ ਘੋੜ ਸਵਾਰੀ ਦੀਆਂ ਦੱਸਦੇ ਹਨ। ਹੱਥ ਵਿੱਚ ਬਰਛਾ ਫੜ ਕੇ दुश्मन दे वल घोड़ा दड़ा के जाना नेजाबाजी जिवें करदे ने निहंग सिंह ओले महल्ले ते तुसीं देखिआ हाथ विच परचा घोड़ा दौड़दा आ रहा ते निशाना ला के पुट के लै जाणा इहदा दुश्मन की छाती दे विच किवें परचा मारना दुश्मन नूं चलदे घोड़े तो वगा के परचा किवें मारना ते चलदे घोड़े तो तीर किवें चलाना चलदे घोड़े तो गोली नाल निशाना किवें लाना चलदे घोड़े ते दुश्मन दी आ रही गोली ते तीर तो बचना किवें आ ये सारियां गल्लां बाबा बुढ़ा जी समझांदे आ। हाँ जी
हाथ तफंग कहै कर त्यार
हाथ विच बंदूक भरनी किवें आ ते निशाना किवें लाना है उहनूं किवें सिस्त लानी है। हाँ जी
बलावत जात छटे रिप घावै
घोड़ा दौड़दा है उत्ते बंदूक फट के निशाना लाना अपना घोड़ा दौड़ रहा ते दुश्मन दे उत्ते निशाना लाना किवें लाना दौड़दे घोड़े तो यह गल्लां बाबा बुढ़ा जी सिखांदे। हाँ जी
और जिते इत्यादिक जो
इस तरह जिहड़े बेअंत शस्त्र विद्या दे कौतक हन शस्त्र विद्या दे तरीके हन बाबा बुढ़ा जी वह वर दे दे के गुरु हरगोबिंद साहब नूं सिखा रहे हैं। हाँ जी हाँ बाबा बुढ़ा जी सिखा रहे ते गुरु हरगोबिंद साहब सिख रहे हैं ते बिना देरी दे सिख रहे हैं जिहड़ी गल एक करी बाबा बुढ़ा जी कह देंदे आ गुरु हरगोबिंद साहब नूं दुबारा नहीं पाउणी पैंदी उस वेले करके विखा देंदे। हाँ जी दिनों दिन श्री हरगोबिंद सच्चे पातशाह जी वड्डे हो रहे ने हुण लगभग उन्हां दी उम्र 8-9 साल दी हो गई 8-9 साल दे भी इंज लगदे सी जिवें 14-15 साल दे होण। हाँ जी शरीर ते कद काठ बड़ा सीगा दिनों दिन वधदे जा रहे सोहणे सुनखे बड़ा शरीर दा अंग अंग जिहड़ा सी कमाया होया बड़े सुंदर स्वरूप सन महाराज छेवें पातशाह। हाँ जी
नंदन को फिख गंग उमंग
माता गंगा जी अपने पुत्र नूं वेख वेख के रीझदी सी ते चंगीआं खुराकां दिंदी सी। हाँ जी
आप सुनै निज पास पढ़ावै
माता गंगा अपने कोल बिठा के पोथी तों पाठ सुणदी मैनूं भी सुणाओ लाल जी पाठ की सिख के आए ते गुरु हरगोबिंद साहब अपनी माता नूं गुरबाणी दा पाठ सुणांदे ते माता गंगा जी बड़े खुश होंदे। हाँ जी
गोद बिठाए प्रमोद
अपनी गोद विच बिठा के सिर ते प्यार दा हथ फेरदी माता ते लाड प्यार करदी ते बहुत ही रीझां नाल चंगीआं खुराकां दे दे के पालदी है। हाँ जी
प्रेम बद्यो सुन कै बल जावै
बहुत प्रेम करदे है माता गंगा जी हर वेले अपनी निगरानी च रखदे है ते गुरु हरगोबिंद साहब दिनों दिन जवान होंदे जा रहे है। हाँ जी
चाहत है कुछ नहीं सतगी
माता गंगा हर वेले अरदासां करदी हे गुरु रामदास सच्चे पातशाह हे गुरु नानक देव जी ये तुहाडा बच्चा तुहाडी गद्दी दा ये वारस है इहनू आप ही सहायता बख्शो इहदे सिर ते मेरा भरिया हथ रखो मेरे पुत्र नूं तत्ती वाह ना लगे इहो जिहियां अरदासां माता गंगा करदी है। हाँ जी
गुरु नानक नाम दा सीस झुकावै
धन गुरु नानक देव धन गुरु नानक देव सच्चे पातशाह मेरे पुत्र दे अंग संग रहना ਇਦਾਂ ਮਾਤਾ ਅਰਦਾਸਾਂ ਕਰਦੀ। ਹਾਂਜੀ ਇਸ ਤਰ੍ਹਾਂ ਦਿਨੋ ਦਿਨ ਉਤਸ਼ਾਹ ਹੁੰਦਾ ਗਿਆ ਸ੍ਰੀ ਹਰਗੋਬਿੰਦ ਜੀ ਮਹਾਰਾਜ ਛੇਵੇਂ ਪਾਤਸ਼ਾਹ ਗੁਰਬਾਣੀ ਦੀ ਵਿੱਦਿਆ ਔਰ ਸ਼ਸਤਰ ਵਿੱਦਿਆ ਘੋੜ ਸਵਾਰੀ ਸਾਰੀ ਵਿੱਦਿਆ ਚ ਮਾਹਰ ਹੁੰਦੇ ਗਏ। ਹਾਂਜੀ
ਜੁੱਤ ਵੱਧਦਾ ਸਰੀਰ ਬੁਲੰਦ
ਦਿਨੋ ਦਿਨ ਸਰੀਰ ਵੱਧਦਾ ਗਿਆ ਬਲੀ ਹੁੰਦਾ ਗਿਆ ਯੋਧੇ ਹੁੰਦੇ ਗਏ। ਹਾਂਜੀ
ਮਾਤਾ ਪਿਤਾ ਚਕੋਰ ਸਮ
ਮਾਤਾ ਪਿਤਾ ਹਰ ਵੇਲੇ ਧਿਆਨ ਰੱਖਦੇ ਹਨ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ। ਹਾਂਜੀ
ਸ੍ਰੀ ਹਰਗੋਬਿੰਦ ਚੰਦ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਹਨ ਮਾਤਾ ਗੰਗਾ ਤੇ ਸ੍ਰੀ ਗੁਰੂ ਅਰਜਨ ਸਾਹਿਬ ਨਿਗਾਹ ਚਕੋਰ ਦੀ ਤਰ੍ਹਾਂ ਉਹਨਾਂ ਵਿੱਚ ਹੈ ਹਰ ਵੇਲੇ। ਹਾਂਜੀ
ਦੋਹਰਾ
ਸੋ ਸਾਧ ਸੰਗਤ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਵਿੱਦਿਆ ਪੜ੍ਹ ਰਹੇ ਹਾਂ ਹੁਣ ਆਪਾਂ ਕਥਾ ਅੱਗੇ ਸੁਣਨੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਵੇਂ ਲਿਖਵਾਇਆ ਸੀ ਇਹ ਬਹੁਤ ਵੱਡਾ ਪ੍ਰਸੰਗ ਹੈ ਜਿਹਦੀ ਮਹਾਨਤਾ ਬਹੁਤ ਵਿਸ਼ੇਸ਼ਤਾ ਵਾਲੀ ਗੁਰੂ ਇਤਿਹਾਸ ਵਿੱਚ ਆ ਜਿਹੜਾ ਗੁਰੂ ਮਹਾਰਾਜ ਦਾ ਸਰੂਪ ਆਪਾਂ ਦੇਖ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਇਹ ਗੁਰੂ ਅਰਜਨ ਦੇਵ ਜੀ ਦੀ ਦਾਤ ਹੈ ਸਾਨੂੰ ਕਿਵੇਂ ਉਹਨਾਂ ਨੇ ਇਹਦਾ ਇਹਦੀ ਸ਼ੁਰੂਆਤ ਕਿਵੇਂ ਹੋਈ ਕਿੱਥੋਂ ਕਿੱਥੋਂ ਪੋਥੀਆਂ ਮਹਾਰਾਜ ਦੀਆਂ ਮੰਗਾਈਆਂ ਲਿਆਂਦੀਆਂ ਉਹ ਸਾਰੇ ਬਚਨ ਆਪਾਂ ਹੁਣ ਅਗਲੇ ਪ੍ਰਕਰਣਾਂ 'ਚ ਸਰਵਣ ਕਰਾਂਗੇ ਬੇਨਤੀ ਹੈ ਭਾਈ ਸੰਥਿਆ ਗੁਰਬਾਣੀ ਦੀ ਹਰ ਸ਼ਨੀਵਾਰ ਸਵੇਰੇ 7-8 ਵਜੇ ਤੱਕ ਫਿਰ ਸ਼ੁਰੂ ਹੋਈ ਪਹਿਲਾਂ ਸਾਰੀ ਆਪ ਜੀ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਭੋਗ ਪਿਆ ਸੀ ਪਿਛਲੇ ਹਫ਼ਤੇ ਸੋ ਹੁਣ 22 ਵਾਰਾਂ ਦੀ ਜੋ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ ਉਹਨਾਂ ਦੀ ਸੰਥਿਆ ਸ਼ੁਰੂ ਹੋਈ ਹੈ। ਜਿਹੜੇ ਗੁਰਮੁਖ ਹਾਜ਼ਰੀਆਂ ਭਰਨਾ ਚਾਹੁੰਦੇ ਨੇ ਉਹ ਸ਼ਨੀਵਾਰ 7 ਤੋਂ 8 ਹਾਜ਼ਰੀਆਂ ਭਰ ਕੇ ਗੁਰਬਾਣੀ ਦੀ ਸਧਾਈ ਸੰਥਿਆ ਜ਼ਰੂਰ ਕਰੋ, ਆਪਣਾ ਜੀਵਨ ਸਫਲਾ ਬਣਾਓ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਨਾਥ, ਪ੍ਰਾਣ ਨਾਥ, ਅਨਾਥ ਸਖੇ ਦੀਨ ਦਰਦ, ਹੇ ਸਮਰਾਥ ਗਮ ਪੂਰਨ ਮੋਹੇ ਮਯਾਤ, ਅੰਧ ਕੂਪ ਮਹਾ ਭਿਆਨ ਨਾਨਕ ਪਾਲ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।